ਤੁਸੀਂ ਹੋ SBS ਪੰਜਾਬੀ ਦੇ ਨਾਲ।
ਪਾਣੀ ਦੀਆਂ ਛੱਲਾਂ ਹੋਵਣ, ਤੂੰ ਹੋਵੇ ਮੈਂ ਹੋਵਾਂ, ਪਿਆਰ ਦੀਆਂ ਗੱਲਾਂ ਹੋਵਣ, ਤੂੰ ਹੋਵੇ ਮੈਂ ਹੋਵਾਂ। ਕੁਝ ਗੱਲਾਂ ਤੂੰ ਕਰੇ, ਕੁਝ ਗੱਲਾਂ ਮੈਂ ਕਰਾਂ, ਮੁੱਕੇ ਨਾ ਸਾਡੀ ਗੱਲਬਾਤ। ਪਾਣੀ ਦੀਆਂ ਛੱਲਾਂ ਹੋਵਣ, ਤੂੰ ਹੋਵੇ ਮੈਂ ਹੋਵਾਂ, ਪਿਆਰ ਦੀਆਂ ਗੱਲਾਂ ਹੋਵਣ, ਤੂੰ ਹੋਵੇ ਮੈਂ ਹੋਵਾਂ।
ਕਿਆ ਬਾਤ ਹੈ ਜੀ, SBS ਪੰਜਾਬੀ ਦੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ। ਸੋ ਅੱਜ ਦੇ ਦਿਨ ਗੱਲਬਾਤ ਨੂੰ ਥੋੜਾ ਜਿਹਾ ਮਿਊਜ਼ੀਕਲ ਸੋਲਫੁਲ ਬਣਾਉਣ ਦੇ ਲਈ ਸਾਡੇ ਕੋਲ ਦੋ ਪਿਆਰੇ ਪਿਆਰੇ ਸਿਤਾਰੇ ਆਰਟਿਸਟ ਆ ਚੁੱਕੇ ਨੇ। ਇਹ ਕੌਣ ਨੇ, ਕੀ ਕਰਨ ਆਏ ਨੇ, ਖੁਦ ਦੱਸਣਗੇ। ਔਰ ਕਿਆ ਕਮਾਲ ਦੀਆਂ ਆਵਾਜ਼ਾਂ ਸੀ, ਸਿਰਫ ਆਵਾਜ਼ਾਂ ਨਹੀਂ, ਇੰਸਟਰੂਮੈਂਟ ਬਹੁਤ ਵਧੀਆ ਪਲੇ ਕਰਦੇ ਨੇ, ਸਿਰਫ ਗਾਣੇ ਹੀ ਨਹੀਂ ਗਾਉਂਦੇ, ਕਹਾਣੀਕਾਰ ਵੀ ਨੇ, ਅਤੇ ਬਹੁਤ ਸਾਰੀਆਂ ਹੋਰ ਵੀ ਜੋ ਛੁਪੇ ਹੋਏ ਟੈਲੈਂਟ ਨੇ ਇਹਨਾਂ ਦੇ ਵਿੱਚ ਅੰਦਰ ਲੁਕੇ ਹੋਏ ਨੇ, ਲੇਕਿਨ ਹੁਣ ਹੌਲੀ ਹੌਲੀ ਇਹ ਬਾਹਰ ਕੱਢ ਰਹੇ ਨੇ। ਸੋ ਅੱਜ ਉਹੀ ਸਾਰੇ ਟੈਲੈਂਟਸ ਬਾਰੇ ਆਪਾਂ ਜਾਣਾਂਗੇ। ਸੋ ਸਾਡੇ ਨਾਲ ਨੇ ਜਸ਼ਨ ਕੌਰ ਸੰਧੂ। ਸੋ ਜਸ਼ਨ ਜੀ, ਸਵਾਗਤ ਹੈ ਤੁਹਾਡਾ SBS ਪੰਜਾਬੀ ਤੇ, ਕੀ ਹਾਲ ਚਾਲ ਨੇ?
ਧੰਨਵਾਦ ਜੀ, ਬਹੁਤ ਵਧੀਆ, ਹਾਲ ਚਾਲ ਬਹੁਤ ਵਧੀਆ।
ਤੇ ਨਾਲ ਨੇ ਬਲਜੀਤ ਸਿੰਘ ਸੋਹਲ ਸਾਹਿਬ।
ਜੀ ਜੀ ਭਾਜੀ, ਥੈਂਕ ਯੂ ਜੀ।
ਸੋ ਤੁਹਾਡੇ ਕੀ ਹਾਲ ਚਾਲ ਨੇ?
ਬਸ ਵਧੀਆ ਭਾਜੀ, ਤੁਸੀਂ ਦੱਸੋ, ਤੁਸੀਂ ਠੀਕ ਹੋ?
ਹਾਂਜੀ, ਬਹੁਤ ਵਧੀਆ ਜੀ। ਤੇ ਮੈਨੂੰ ਲੱਗਦਾ ਕਿ ਸਾਡੇ ਜੋ ਲਿਸਨਰਸ ਨੇ ਜਾਂ ਵਿਊਅਰਸ ਨੇ, ਉਹਨਾਂ ਨੇ ਵੀ ਤੁਹਾਡੀਆਂ ਗੱਲਾਂ ਬਾਤਾਂ ਤੇ ਤੁਹਾਡੇ ਗਾਣੇ ਸੁਣ ਕੇ ਹੋਰ ਮੰਤਰ ਮੁਗਧ ਹੋ ਜਾਣਗੇ ਕਿ ਨਹੀਂ?
ਜੀ ਜੀ, ਜ਼ਰੂਰ ਕਰਾਂਗੇ,
ਕੋਸ਼ਿਸ਼ ਤੇ ਪੂਰੀ ਹੈ।
ਬਿਲਕੁਲ ਜੀ, ਕਿਉਂਕਿ ਕੋਸ਼ਿਸ਼ਾਂ ਹੀ ਕਾਮਯਾਬ ਹੁੰਦੀਆਂ ਨੇ, ਵਾਅਦੇ ਅਕਸਰ ਟੁੱਟ ਜਾਂਦੇ ਨੇ। ਸੋ ਕੋਸ਼ਿਸ਼ ਕਿਹੜੀ ਕਰ ਰਹੇ ਹੋ ਫਿਲਹਾਲ ਮੈਲਬਨ ਦੇ ਵਿੱਚ?
ਮੈਲਬਨ ਦੇ ਵਿੱਚ ਸਾਡਾ ਇੱਕ ਸ਼ੋਅ ਆ ਰਿਹਾ ਰੰਗਰੇਜ਼ ਕਰਕੇ, ਉਡਾਨ ਵੱਲੋਂ ਕਰਵਾਇਆ ਗਿਆ ਇਹ ਸ਼ੋਅ ਹੈ। 29 ਨਵੰਬਰ ਨੂੰ ਹੈਗਾ, ਸਟੋਰੀ ਹਾਲ ਦੇ ਵਿੱਚ, RMIT। ਅਤੇ ਇਸ ਸ਼ੋਅ ਦੇ ਵਿੱਚ ਅਸੀਂ ਲੈ ਕੇ ਆ ਰਹੇ ਹਾਂ ਕਹਾਣੀਆਂ, ਮਿਊਜ਼ਿਕ, ਸੰਗੀਤ, ਅਤੇ ਇਸ ਵਿੱਚ ਮਨੁੱਖੀ ਜਿਹੜੇ ਜਜ਼ਬਾਤ ਨੇ, ਤਜ਼ਰਬੇ ਨੇ, ਉਹਨਾਂ ਨੂੰ ਇੱਕ ਰੰਗ ਦਾ ਨਾਮ ਦਿੱਤਾ ਗਿਆ ਅਤੇ ਸਹਾਰਾ ਲਿਆ ਗਿਆ ਕਹਾਣੀਆਂ ਦਾ ਅਤੇ ਸੰਗੀਤ ਦਾ, ਦਿਖਾਉਣ ਦੇ ਲਈ, ਸਾਰਿਆਂ ਨੂੰ ਫੀਲ ਕਰਾਉਣ ਲਈ ਕੋਈ ਨਾ ਕੋਈ ਮਨੁੱਖੀ ਜਜ਼ਬਾਤ, ਤਜ਼ਰਬੇ ਕਿੱਦਾਂ ਜ਼ਿੰਦਗੀ ਚੋਂ ਲੰਘਦੇ ਆ। ਸੋ ਵੈਰੀ ਐਕਸਾਈਟਿਡ, ਬਹੁਤ ਐਕਸਾਈਟਿਡ ਹੈ ਇਸ ਸ਼ੋਅ ਦੇ ਲਈ। ਅਸੀਂ ਦੋਵੇਂ ਪਰਫੋਰਮ ਕਰ ਰਹੇ ਹਾਂ ਸ਼ੋਅ 'ਚ, ਬਾਕੀ ਬਹੁਤ ਸਾਰੇ ਕਲਾਕਾਰ ਨੇ, ਕਹਾਣੀਕਾਰ ਨੇ, ਸੰਗੀਤਕਾਰ ਨੇ,
ਸਾਰੇ ਬਹੁਤ ਸੁਰੀਲੇ ਨੇ, ਕਹਾਣੀਕਾਰ ਸਭ ਬਹੁਤ ਵਧੀਆ।
ਸੋ ਕਿੰਨੀਆਂ ਭਾਸ਼ਾਵਾਂ ਦੇ ਆਰਟਿਸਟ ਇੱਥੇ ਪਹੁੰਚ ਰਹੇ ਨੇ?
ਇਸ ਦੇ ਵਿੱਚ ਹਿੰਦੀ ਹੈ, ਉਰਦੂ ਹੈ, ਅਰਬਿਕ ਵੀ ਹੈਗੀ ਹੈ
ਜੀ,
ਤੇ ਪੰਜਾਬੀ ਹੈ।
ਸੋ ਇਹ ਸੋਚ ਕਿੱਥੋਂ ਆਈ ਕਿ ਇਹਨਾਂ ਸਾਰੀਆਂ ਲੈਂਗੁਏਜਸ ਨੂੰ ਇਕੱਠਾ ਕਰਕੇ, ਜੋ ਸਾਊਥ ਏਸ਼ੀਅਨ ਖਾਸ ਕਰਕੇ ਭਾਸ਼ਾਵਾਂ ਨੇ, ਇਹਨਾਂ ਨੂੰ ਇਕੱਠਾ ਕੀਤਾ ਜਾਵੇ ਅਤੇ ਉਹ ਵੀ ਇੱਕ ਆਰਟ ਦੇ ਮਾਧਿਅਮ ਦੇ ਰਾਹੀਂ?
ਆਈ ਥਿੰਕ ਅੱਜ ਕੱਲ੍ਹ ਮੈਲਬਨ ਦੇ ਵਿੱਚ ਜਿਹੜੀ ਸਾਊਥ ਏਸ਼ੀਅਨ ਕਮਿਊਨਿਟੀ ਹੈ, ਉਹਨੂੰ ਫਿਰ ਤੋਂ ਦੁਬਾਰਾ ਕਲਾ ਨੂੰ ਲੈ ਕੇ ਆਉਣ ਦੇ ਲਈ ਉਡਾਨ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ। ਉਹਨਾਂ ਦੇ ਇਹ ਤੀਸਰਾ ਸ਼ੋਅ ਹੈ ਜਿਹਦੇ ਵਿੱਚ ਉਹ ਸਾਰੀਆਂ ਭਾਸ਼ਾਵਾਂ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਨੇ। ਅੱਜ ਕੱਲ੍ਹ ਦੀ ਜਿਹੜੀ ਨਵੀਂ ਜਨਰੇਸ਼ਨ ਹੈ, ਉਹਨਾਂ ਨੂੰ ਦਿਖਾਉਣ ਵਾਸਤੇ ਕਿ ਅਸੀਂ ਕਿੱਥੋਂ ਆਇਆ, ਆਪਣਾ ਉਹ ਪੂਰਾ ਕਲਚਰ ਜਿਹੜਾ ਹੈ ਉਹਨੂੰ ਸ਼ੋਅ ਕਰਨ ਦੇ ਲਈ, ਉਹਨੂੰ ਡੈਮੋਨਸਟ੍ਰੇਟ ਕਰਨ ਦੇ ਲਈ
ਇੱਕ ਦੂਸਰੇ ਨਾਲ ਸ਼ੇਅਰ ਕਰਾਂਗੇ ਆਪਣੇ ਕਲਚਰ। ਕੋਈ ਪਾਕਿਸਤਾਨ ਤੋਂ ਆ, ਅਸੀਂ ਜਿੱਦਾਂ ਪੰਜਾਬ ਤੋਂ ਆ, ਉਹ ਲੈਂਦੇ ਪੰਜਾਬ ਤੋਂ ਨਾ, ਇੱਕ ਦੂਸਰੇ ਨਾਲ ਆਪਣਾ ਕੀ ਉਹਨਾਂ ਨੇ ਸਿੱਖਿਆ, ਅਸੀਂ ਕੀ ਸਿੱਖਿਆ, ਇੱਕ ਦੂਜੇ ਨਾਲ ਗੱਲਾਂ ਬਾਤਾਂ, ਉਹਨਾਂ ਦਾ ਕਲਚਰ, ਸਾਡਾ ਕਲਚਰ ਇੱਕ ਦੂਜੇ ਨਾਲ ਸ਼ੇਅਰ ਕਰਾਂਗੇ।
ਕੀ ਬਾਤ ਹੈ,
ਲੋਕਾਂ ਨੂੰ ਵੀ ਸੁਣਨ ਨੂੰ ਮਿਲੇਗਾ ਸਾਰਾ ਕੁਝ
ਜੀ। ਸੋ ਤੁਸੀਂ ਕੀ ਕੁਝ ਪਰਫਾਰਮ ਕਰਨ ਵਾਲੇ ਹੋ ਜਾਂ ਵੈਸੇ ਜ਼ਿੰਦਗੀ ਦੇ ਵਿੱਚ ਕੀ ਕੁਝ ਕਰਦੇ ਹੋ?
ਵੈਸੇ ਜ਼ਿੰਦਗੀ ਦੇ ਵਿੱਚ ਇੱਥੇ ਮੈਂ ਕੰਸਟਰਕਸ਼ਨ ਦਾ ਕੰਮ ਕਰਨਾ, ਅਤੇ ਮੈਨੂੰ 20 ਤੋਂ 22 ਸਾਲ ਸ਼ਾਇਦ ਹੋ ਗਏ ਨੇ ਮਿਊਜ਼ਿਕ ਲਾਈਨ ਦੇ ਵਿੱਚ, ਅਤੇ ਮੈਂ ਇੰਡੀਅਨ ਕਲਾਸੀਕਲ ਵੀ ਸਿੱਖਿਆ ਹੋਇਆ, ਅਤੇ ਪੰਜਾਬੀ ਗਾਣੇ ਵੀ ਗਾਉਂਦਾ, ਗਜ਼ਲਸ ਵੀ ਗਾ ਲੈਂਦਾ, ਕਵਾਲੀ ਵੀ, ਇਹਦੇ ਵਿੱਚ ਆਪਾਂ ਕਵਾਲੀਆਂ ਵੀ ਗਾਵਾਂਗੇ, ਪੰਜਾਬੀ ਗਾਣੇ ਵੀ ਗਾਵਾਂਗੇ, ਅਤੇ ਗਜ਼ਲਸ ਵੀ ਪਰਫੋਰਮ ਕਰਾਂਗੇ।
ਅੱਛਾ ਜੀ, ਕਿਆ ਬਾਤ ਹੈ ਜੀ। ਸੋ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਜੋ ਸਾਜ਼ ਨੇ ਉਹ ਵੀ ਤੁਸੀਂ ਕਾਫੀ ਵਜਾ ਲੈਂਦੇ ਹੋ, ਸੋ ਕਿਹੜੇ ਕਿਹੜੇ ਸਾਜ਼ ਨੇ ਜੋ ਤੁਸੀਂ ਸਿੱਖੇ ਹੋਏ ਨੇ?
ਜੀ, ਮੈਂ ਹਾਰਮੋਨੀਅਮ ਪਲੇ ਕਰ ਲੈਂਦਾ, ਤਬਲਾ ਪਲੇ ਕਰ ਲੈਂਦਾ, 3 ਸਾਲ ਮੈਂ ਕਾਲਜ ਵਿੱਚ ਸਿਤਾਰ ਵੀ ਵਜਾਈ ਸੀ, ਤੇ ਸਟੂਡੀਓ ਦਾ ਵੀ ਥੋੜਾ ਕਰ ਲੈਣਾ, ਮਿਊਜ਼ਿਕ ਸਟੂਡੀਓ ਦਾ, ਪਿਆਨੋ ਐਂਡ ਗਿਟਾਰ ਥੋੜਾ ਥੋੜਾ ਉਹ ਵੀ ਪਲੇ ਕਰ ਲਈਦਾ।
ਮਤਲਬ ਆਲਮੋਸਟ
ਕੁਝ ਵੀ
ਛੱਡਿਆ? ਜੀ ਜੀ, ਆਲ ਅਰਾਊਂਡ ਮਿਊਜ਼ਿਕ ਕੈਟਾਗਰੀ ਸਾਰੀ ਉਹਦੇ ਵਿੱਚ ਜਿੰਨਾ ਹੋ ਸਕੇ, ਜਿੰਨਾ ਰੱਬ ਨੇ ਦਿੱਤਾ ਜ਼ਰੂਰ।
ਸੋ ਵੈਸੇ ਜਦੋਂ ਹਰ ਕੋਈ ਆਸਟ੍ਰੇਲੀਆ ਆਉਂਦਾ, ਚਾਹੇ ਆਰਟ ਬਹੁਤ ਸਾਰਿਆਂ 'ਚ ਛੁਪਿਆ ਹੁੰਦਾ ਹੈ, ਲੇਕਿਨ ਇੱਥੇ ਆ ਕੇ ਕੰਮਾਂ ਕਾਰਾਂ ਦੇ ਵਿੱਚ ਅਗਰ ਤੁਸੀਂ ਸਟੂਡੈਂਟ ਵੀਜ਼ੇ 'ਤੇ ਆਉਂਦੇ ਹੋ, ਪਹਿਲਾਂ ਪੜ੍ਹਾਈ ਪੂਰੀ ਕਰੋ, ਨਾਲ ਨਾਲ ਫੀਸਾਂ ਕੱਢੋ, ਰੋਟੀ ਦਾ ਜੁਗਾੜ ਕਰੋ, ਉਸ ਤੋਂ ਬਾਅਦ ਫਿਰ PR ਦੇ ਪਿੱਛੇ ਭੱਜੋ, ਘਰ ਲਓ, ਵਿਆਹ ਕਰਾਓ, ਬੱਚੇ ਨੇ, ਤਾਂ ਫਿਰ ਉਹ ਵਿੱਚ ਹੀ ਕਿਤੇ ਰਹਿ ਜਾਂਦਾ ਆ। ਸੋ ਇੰਨੀ ਡਾਇਲੋਗ ਹੁੰਦਾ ਨਾ, ਭਾਗ ਦੌੜ ਭਰੀ ਜ਼ਿੰਦਗੀ, ਥਕਨਾ ਮਨਾ ਹੈ, ਥਕਾਵਟ ਦੇ ਵਿੱਚ ਵੀ ਟਾਈਮ ਕੱਢਣਾ ਆਪਣੇ ਆਰਟ ਲਈ, ਤੁਹਾਡੇ ਦੋਨਾਂ ਕੋਲ ਸਵਾਲ ਹੈ, ਇੱਕ ਕਰਕੇ ਜਵਾਬ ਜ਼ਰੂਰ ਦਿਓ
ਜੀ।
ਕਿਵੇਂ ਕੱਢ ਲੈਂਦੇ ਹੋ ਅਤੇ ਕਿੰਨਾ ਕੁ ਜ਼ਰੂਰੀ ਹੈ ਤੁਹਾਡੀ ਜ਼ਿੰਦਗੀ ਵਾਸਤੇ ਇਹ ਚੀਜ਼ ਕਰਨੀ?
ਮਿਊਜ਼ਿਕ ਨਾਲ ਇੰਨਾ ਜ਼ਿਆਦਾ ਪਿਆਰ ਪੈ ਗਿਆ, ਜਾਂ ਰੱਬ ਵੱਲੋਂ ਪਿਆਰ ਇੰਨਾ ਜ਼ਿਆਦਾ ਪੈ ਗਿਆ, ਉਹ ਤੋਂ ਬਿਨਾਂ ਰਿਹਾ ਨਹੀਂ ਜਾਂਦਾ। ਮਤਲਬ ਮਿਊਜ਼ਿਕ ਤੋਂ ਬਿਨਾਂ ਅਸੀਂ ਜੀ ਨਹੀਂ ਸਕਦੇ, ਅਤੇ ਜੋ ਅਸੀਂ ਕੰਮ ਕਰਦੇ ਜਾਂ ਸਟੱਡੀ ਕੀਤੀ ਜਾਂ ਜਿੰਨਾ ਮਰਜ਼ੀ ਭਾਰਾ ਹੈਵੀ ਕੰਮ ਹੋਵੇ, ਉਸ ਤੋਂ ਇਲਾਵਾ ਵੀ ਫਿਰ ਵੀ ਮਿਊਜ਼ਿਕ ਕਰਨਾ ਹੀ ਕਰਨਾ, ਕਿਉਂਕਿ ਇੰਨੇ ਸਾਲ ਹੋ ਗਏ ਆ, ਉਹ ਰੂਹ ਦੀ ਖੁਰਾਕ ਬਣ ਚੁੱਕਾ ਐਕਚੁਲੀ ਮਿਊਜ਼ਿਕ, ਉਸ ਤੋਂ ਬਿਨਾਂ ਅਸੀਂ ਜੀ ਨਹੀਂ ਸਕਦੇ ਹੁਣ। ਅਤੇ ਉਹਦੇ ਵਾਸਤੇ ਆਟੋਮੈਟਿਕ ਟਾਈਮ ਨਿਕਲਦਾ, ਜਿੰਨੀ ਮਰਜ਼ੀ ਥਕਾਵਟ ਹੋਵੇ ਫਿਰ ਵੀ ਉਸਦੇ ਵਾਸਤੇ ਘੰਟਾ ਦੋ ਘੰਟੇ ਡੇਲੀ ਦਾ ਜੋ ਪ੍ਰੈਕਟਿਸ ਹੈ ਰਿਆਜ਼ ਕਰਨਾ, ਉਹ ਕਰਨਾ ਹੀ ਕਰਨਾ।
ਅਤੇ ਜਸ਼ਨ, ਤੁਸੀਂ?
ਆਈ ਥਿੰਕ ਮੇਰੇ ਘਰਦਿਆਂ ਨੇ ਮੇਰਾ ਨਾਮ ਜਸ਼ਨ ਰੱਖਿਆ, ਕੁਝ ਸੋਚ ਕੇ ਰੱਖਿਆ ਹੋਵੇਗਾ, ਸੋ ਉਸ ਨਾਮ 'ਤੇ ਖਰਾ ਉਤਰਨ ਲਈ ਆਈ ਥਿੰਕ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਪਰਫੋਰਮ ਕਰਾਂ। ਮੈਂ ਬਚਪਨ ਤੋਂ ਹੀ ਮਿਊਜ਼ਿਕ ਪਹਿਲਾਂ ਕਰਦੀ ਹੁੰਦੀ ਸੀ, ਪੋਇਟਰੀ ਕਰਦੀ ਹੁੰਦੀ ਸੀਗੀ, ਅਤੇ ਫਿਰ ਜਿਵੇਂ ਤੁਸੀਂ ਕਿਹਾ ਇੱਥੇ ਆ ਕੇ ਥੋੜ੍ਹੀ ਲਾਈਫ ਬਿਜ਼ੀ ਹੋ ਜਾਂਦੀ ਹੈ, ਸਾਰਾ ਕੁਛ ਹੁਣ ਜੋਬ ਹੈ, ਕੋਪਰੇਟ ਜੋਬ ਹੈ, ਸੋ ਟਾਈਮ ਆਰਟ ਲਈ ਆਈ ਥਿੰਕ ਮੇਰੇ ਲਈ ਬਹੁਤ ਸਪਿਰਿਚੁਅਲ ਚੀਜ਼ ਹੈ। ਆਰਟ ਜਿਹੜੀ ਹੈ ਮੇਰੇ ਲਈ, ਜਦੋਂ ਵੀ ਮੈਂ ਪਰਫੋਰਮ ਕਰਦੀ ਹਾਂ, ਮੈਂ ਇਸ ਤਰੀਕੇ ਨਾਲ ਪਰਫੋਰਮ ਨਹੀਂ ਕਰਦੀ ਕਿ ਦੂਸਰਿਆਂ ਨੂੰ ਇਮਪ੍ਰੈਸ ਕਰਨਾ ਜਾਂ ਕੁਛ ਵੀ ਹੈ। ਮੇਰੇ ਲਈ ਇਹ ਸਿੱਧੀ ਗੱਲਬਾਤ ਹੁੰਦੀ ਹੈ, ਅਰਦਾਸ ਹੁੰਦੀ ਹੈ ਰੱਬ ਲਈ। ਸੋ ਮੇਰਾ ਮਕਸਦ ਇੰਨਾ ਹੀ ਹੁੰਦਾ ਹੈ ਕਿ ਸਾਰੇ ਜੋ ਕੁਛ ਸੁਣ ਰਿਹਾ ਉਹਨੂੰ ਵਧੀਆ ਫੀਲ ਹੋਵੇ, ਉਹਨੂੰ ਥੋੜ੍ਹੀ ਸ਼ਾਂਤੀ ਮਹਿਸੂਸ ਹੋਵੇ, ਖੁਸ਼ੀ ਮਹਿਸੂਸ ਹੋਵੇ, ਕਦੇ ਕਦੇ ਉਦਾਸੀ ਵੀ ਮਹਿਸੂਸ ਹੋ ਸਕਦੀ ਹੈ ਜਿਵੇਂ ਉਸ ਤਰ੍ਹਾਂ ਦਾ ਕੁਛ ਪਰਫੋਰਮ ਕਰਾਂ, ਬਟ ਆਈ ਥਿੰਕ ਇਟਸ ਜਸਟ ਇਹੀ ਹੈ।
ਸੋ ਨਾਟ ਟੂ ਇਮਪ੍ਰੈਸ ਬਟ ਟੂ ਐਕਸਪ੍ਰੈਸ।
ਬਿਲਕੁਲ ਬਿਲਕੁਲ, ਕੀ ਬਾਤ ਹੈ।
ਜਿਵੇਂ ਤੁਸੀਂ ਕਿਹਾ ਕਿ ਬਚਪਨ ਤੋਂ ਹੀ ਮਿਊਜ਼ਿਕ ਤੁਸੀਂ ਕਰਦੇ ਆਏ ਹੋ, ਸਟੋਰੀ ਟੈਲਿੰਗ ਵੀ ਕੀਤੀ ਹੈ, ਸੋ ਪਹਿਲੀ ਵਾਰ ਕਹਾਣੀ, ਕਵਿਤਾ, ਸ਼ਾਇਰੀ ਕਦੋਂ ਲਿਖੀ ਸੀ?
ਪਹਿਲੀ ਵਾਰ ਮੈਨੂੰ ਹੁਣ ਇਹ ਤਾਂ ਯਾਦ ਨਹੀਂ ਹੋਏਗਾ ਕਿ ਮੈਂ ਕੀ ਲਿਖਿਆ ਸੀਗਾ, ਬਟ ਬਚਪਨ ਤੋਂ ਹੀ ਥੋੜ੍ਹਾ ਮੇਰਾ ਇਹ ਰਿਹਾ ਕਿ ਮੈਨੂੰ ਜਿਵੇਂ ਗੱਲਬਾਤ ਜਦੋਂ ਤੁਸੀਂ ਕਰਦੇ ਐਕਸਪ੍ਰੈਸ ਕਰਨਾ ਬਚਪਨ 'ਚ ਨਹੀਂ ਆਉਂਦਾ ਸੀਗਾ, ਬਟ ਮੈਂ ਲਿਖ ਕੇ ਕਰਦੀ ਹੁੰਦੀ ਸੀ। ਸੋ ਆਈ ਥਿੰਕ ਮੈਂ ਪਹਿਲੀ ਆਪਣੀ ਜਿਹੜੀ ਪੋਇਮ ਸੀ ਉਹ ਆਪਣੀ ਮੰਮਾ ਲਈ ਹੀ ਲਿਖੀ ਸੀਗੀ, ਅਤੇ ਉਸ ਤੋਂ ਹੀ ਸ਼ੁਰੂਆਤ ਹੋਈ। ਜਿਹੜੇ ਵੀ ਮੇਰੇ ਇਮੋਸ਼ਨਸ ਹੁੰਦੇ ਆ ਉਹਨਾਂ ਨੂੰ ਆਈ ਥਿੰਕ ਮੈਂ ਲਿਖ ਕੇ ਸਭ ਤੋਂ ਜ਼ਿਆਦਾ ਵਧੀਆ ਐਕਸਪ੍ਰੈਸ ਕਰ ਪਾਉਂਦੀ ਹਾਂ।
ਸੋ ਕੋਈ ਸਾਡੇ ਲਿਸਨਰਸ ਵਾਸਤੇ, ਵਿਊਅਰਸ ਵਾਸਤੇ ਕੁਝ ਇਦਾਂ ਦੀਆਂ ਕੋਈ ਲਾਈਨਸ ਜ਼ਰੂਰ?
ਸੋ ਮੈਨੂੰ ਅੰਮ੍ਰਿਤਾ ਪ੍ਰੀਤਮ ਜੀ ਦਾ ਕੰਮ ਬਹੁਤ ਪਸੰਦ ਹੈ,
ਓਕੇ,
ਸੋ ਮੈਂ ਉਹਨਾਂ ਦਾ ਕੁਝ ਸੁਣਾ ਸਕਦੀ ਹਾਂ ਜਾਂ ਮੈਂ ਆਪਣਾ ਵੀ ਕੁਝ ਸੁਣਾ ਸਕਦੀ ਹਾਂ। ਪ੍ਰੋਬਬਲੀ ਅੰਮ੍ਰਿਤਾ ਪ੍ਰੀਤਮ ਜੀ ਦੇ ਇੱਕ ਲਿਖਿਆ ਹੋਇਆ ਹੈ ਕਿ ਮੈਂ ਤੈਨੂੰ ਫਿਰ ਮਿਲਾਂਗੀ
ਜੀ।
ਮੈਂ ਤੈਨੂੰ ਫਿਰ ਮਿਲਾਂਗੀ, ਕਿੱਥੇ ਕਿਸ ਤਰ੍ਹਾਂ ਪਤਾ ਨਹੀਂ, ਸ਼ਾਇਦ ਤੇਰੇ ਤਖੀਲ ਦੀ ਚਿੰਗ ਬਣ ਕੇ ਤੇਰੀ ਕੈਨਵਸ 'ਤੇ ਉਤਰਾਂਗੀ, ਜਾਂ ਖੌਰੇ ਤੇਰੀ ਕੈਨਵਸ ਦੇ ਉੱਤੇ ਇੱਕ ਰਹੱਸਮਈ ਲਕੀਰ ਬਣ ਕੇ ਖਾਮੋਸ਼ ਤੈਨੂੰ ਤੱਕਦੀ ਰਵਾਂਗੀ, ਜਾਂ ਖੌਰੇ ਸੂਰਜ ਦੀ ਲੋਹ ਬਣ ਕੇ ਤੇਰੇ ਰੰਗਾਂ ਵਿੱਚ ਘੁਲਾਂਗੀ, ਜਾਂ ਰੰਗਾਂ ਦੀਆਂ ਬਾਹਾਂ ਵਿੱਚ ਬੈਠ ਕੇ ਤੇਰੀ ਕੈਨਵਸ ਨੂੰ ਵਲਾਂਗੀ, ਪਤਾ ਨਹੀਂ ਕਿਸ ਤਰ੍ਹਾਂ ਕਿੱਥੇ, ਪਰ ਤੈਨੂੰ ਜ਼ਰੂਰ ਮਿਲਾਂਗੀ।
ਬਹੁਤ ਖੂਬ, ਬਹੁਤ ਖੂਬ। ਇਹ ਤਾਂ ਹੋਈ ਕਵਿਤਾਵਾਂ ਦੀ ਗੱਲ ਨਾ, ਤੇ ਗਾਉਣਾ ਕਦੋਂ ਸ਼ੁਰੂ ਕੀਤਾ ਸੀ?
ਆਈ ਥਿੰਕ ਮੈਂ 8ਵੀਂ ਕਲਾਸ 'ਚ ਸੀ ਜਾਂ 6ਵੀਂ ਕਲਾਸ ਸੀ, ਕੁਛ ਯਾਦ ਨਹੀਂ ਹੈ। ਐਕਚੁਅਲੀ ਸਕੂਲ 'ਚ ਮੈਂ ਜਦੋਂ ਹੁੰਦੇ ਨਾ ਐਨੂਅਲ ਫੰਕਸ਼ਨ ਵਗੈਰਾ, ਤੇ ਮੈਨੂੰ ਡਾਂਸਿੰਗ ਦਾ ਸੀਗਾ ਸ਼ੌਕ, ਬਟ ਮੇਰੇ 'ਚੋਂ ਕਲਾ ਹੈ ਨਹੀਂ, ਸੋ ਮੈਂ ਡਾਂਸ ਕਰਨ ਦੇ ਲਈ ਬੈਠੀ ਸੀਗੀ, ਅਤੇ ਮੇਰੇ ਮਿਊਜ਼ਿਕ ਟੀਚਰ ਉੱਥੇ ਘੁੰਮ ਰਹੇ ਸੀਗੇ, ਉਸ ਟਾਈਮ ਉਹ ਮੇਰੇ ਮਿਊਜ਼ਿਕ ਟੀਚਰ ਨਹੀਂ ਸੀਗੇ, ਸਕੂਲ ਦੇ ਸੀਗੇ, ਅਤੇ ਉਹਨਾਂ ਨੇ ਦੇਖਿਆ ਕਿ ਇਹਨੂੰ ਡਾਂਸ ਕਰਨਾ ਨਹੀਂ ਆ ਰਿਹਾ, ਬਟ ਦੈਨ ਉਹਨਾਂ ਨੇ ਸੋਚਿਆ ਕਿ ਕਿਉਂਕਿ ਮੈਂ ਉਦਾਸ ਹੋ ਗਈ ਕਿ ਮੈਨੂੰ ਕਿਉਂ ਨਹੀਂ ਕਰਨਾ ਆ ਰਿਹਾ, ਦੈਨ ਕਹਿੰਦੇ ਕਿ ਤੁਸੀਂ ਗਾ ਲੈਂਦੇ ਹੋ, ਗਾਣਾ ਟਰਾਈ ਕਰੋਗੇ, ਐਂਡ ਦੈਨ ਉਦੋਂ ਮੈਂ ਗਾਣਾ ਟਰਾਈ ਕੀਤਾ ਸੀਗਾ।
ਅਤੇ ਯਾਦ ਹੈ ਕਿਹੜਾ ਗਾਣਾ ਸੀ ਉਹ?
ਹਾਂ, ਪਹਿਲਾ ਗਾਣਾ ਮੈਨੂੰ ਯਾਦ ਹੈ, ਮੈਨੂੰ ਉਹ ਮੈਂ ਸਾਰੇ ਸਕੂਲ ਕੰਪੀਟੀਸ਼ਨ 'ਚ ਗਾਉਂਦੀ ਹੁੰਦੀ ਸੀ, ਉਹ ਗਾਣਾ ਸੀਗਾ, ਜੇ ਤੁਸੀਂ ਚਾਹੋ ਤਾਂ ਸੁਣਾ ਸਕਦੇ ਹੋ।
ਜੀ ਜੀ, ਡੈਫੀਨੇਟਲੀ।
ਜਿਹੜੀਆਂ ਸੂਰਤਾਂ ਚੜਨ ਚੁਬਾਰਿਆਂ ਤੇ ਇੱਕ ਦਿਨ ਚਿਖਾ ਤੇ ਚੜਦੀਆਂ ਵੇਖੀਆਂ ਮੈਂ, ਜਿਨ੍ਹਾਂ ਜ਼ੁਲਫਾਂ ਅਤਰ ਫਲੇਲ ਲੱਗੇ ਵਾਂਗ ਕਾਸ ਦੇ ਬਲਦੀਆਂ ਵੇਖੀਆਂ ਮੈਂ, ਛੱਜੂ ਰਾਮਾ ਜਿਹੜੀਆਂ ਸੂਰਤਾਂ ਛੱਡ ਜਹਾਨ ਗਈਆਂ ਉਹ ਮੁੜ ਪਿੰਡ ਨਾ ਵੜਦੀਆਂ ਵੇਖੀਆਂ ਮੈਂ, ਉਹ ਮੁੜ ਪਿੰਡ ਨਾ ਵੜਦੀਆਂ ਵੇਖੀਆਂ ਮੈਂ, ਬੋਲ ਮਿੱਟੀ ਦਿਆ ਬਾਵੇ ਆਵੇ ਤੇਰੇ ਦੁੱਖਾਂ ਨੇ ਮਾਰ ਮੁਕਾ ਲੈ ਆਵੇ ਮੇਰਾ ਸੋਹਣਾ ਮਾਹੀ ਆ ਜਾ ਹੋ
ਹੋ। ਕਿਆ ਬਾਤ ਹੈ ਜੀ, ਬਹੁਤ ਬਹੁਤ ਖੂਬ,
ਇਹ ਮੈਂ ਬਹੁਤ ਸਾਲਾਂ ਬਾਅਦ ਗਾਇਆ ਐਕਚੁਅਲੀ,
ਪਰ ਬਹੁਤ ਸੋਹਣਾ ਜੀ। ਸੋ ਸਾਡੇ ਆਈ ਹੋਪ ਕਿ ਸਰੋਤੇ ਵੀ ਇੰਜੋਏ ਕਰ ਰਹੇ ਹੋਣਗੇ, ਤੇ ਇਦਾਂ ਦਾ ਮਿਊਜ਼ੀਕਲ ਮਾਹੌਲ ਥੋੜੀ ਦੇਰ ਹੋਰ ਚੱਲੇਗਾ। ਸੋ ਬਲਜੀਤ ਭਾਜੀ ਵੱਲੋਂ ਨੇ, ਬਲਜੀਤ ਜੀ ਤੁਸੀਂ ਦੱਸਿਆ ਕਿ ਤੁਸੀਂ ਕਿੰਨੇ ਸਾਲਾਂ ਤੋਂ ਬਚਪਨ ਤੋਂ ਹੀ ਤੁਸੀਂ ਤਾਂ ਸਿੱਖ ਰਹੇ ਸੀ, ਤੇ ਤੁਸੀਂ ਪਹਿਲੀ ਵਾਰ ਕਿੱਥੇ ਜਾਂ ਕਦੀ ਆਫੀਸ਼ੀਅਲੀ ਪਰਫਾਰਮ ਕੀਤਾ ਹੋਵੇ, ਕਦੋਂ ਸੀ ਉਹ ਮੌਕਾ?
ਜਿਸ ਤਰ੍ਹਾਂ ਮੈਂ ਸਕੂਲ ਵਿੱਚ ਫਸਟ ਟਾਈਮ ਪਰਫਾਰਮ ਕੀਤਾ ਸੀ, ਉਸ ਤੋਂ ਬਾਅਦ ਕਾਲਜ ਵਿੱਚ ਜੀ ਐਨ ਡੀ ਯੂ ਯੂਨੀਵਰਸਿਟੀ ਅੰਮ੍ਰਿਤਸਰ, ਉੱਥੇ ਯੂਥ ਫੈਸਟੀਵਲ ਵਿੱਚ ਗਜ਼ਲ ਗਾਉਣੀ, ਆਪਣਾ ਫੋਕ ਗਾਉਣਾ, ਪੰਜਾਬੀ, ਜਾਂ ਮੈਨੂੰ ਸ਼ੁਰੂ ਤੋਂ ਮੈਂ ਕਲਾਸਿਕਲ ਸਿੱਖਣਾ ਸ਼ੁਰੂ ਕੀਤਾ, ਇੰਡੀਅਨ ਕਲਾਸਿਕਲ, ਉਹਦੇ ਵਿੱਚ ਜਿੱਦਾਂ ਆਪਾਂ ਤਾਨਾ ਸਰਗਮਾ ਲਗਾ ਕੇ ਉਹ ਚੀਜ਼ਾਂ ਮੈਨੂੰ ਜ਼ਿਆਦਾ ਪਸੰਦ ਨੇ, ਕਲਾਸਿਕਲ ਗਾਉਣਾ, ਜਾਂ ਜਿੱਦਾਂ ਰੂਹ ਨੂੰ ਸਕੂਨ ਦੇਣ ਵਾਲਾ ਸ਼ਾਂਤੀ ਵਾਲਾ ਮਿਊਜ਼ਿਕ, ਸੋਫਟ ਜਿੱਦਾਂ ਸੋਫਟ ਗਾਇਕੀ ਹੁੰਦੀ, ਉਹ ਮੈਨੂੰ ਜ਼ਿਆਦਾ ਪਸੰਦ ਆ ਗਾਇਕੀ ਗਾਉਣੀ। ਜੇ ਤੁਸੀਂ ਚਾਹੋ ਤਾਂ ਮੈਂ ਕੁਛ ਤੁਹਾਨੂੰ ਛੋਟਾ ਜਿਹਾ ਰਾਗ,
ਹਾਂ ਮੈਂ ਇਹੀ ਕਹਿਣ ਲੱਗਾ ਸੀ, ਹਾਂ ਮੈਂ ਕਹਿਣਾ ਸੀ ਉਹਦਾ ਮਤਲਬ ਵੀ ਸਮਝਾਓ ਤੇ ਜ਼ਰੂਰ ਉਹ ਹੀ ਗਾਓ।
ਜੀ ਜੀ, ਜਿੱਦਾਂ ਰਾਗ ਹੁੰਦੇ ਨੇ ਇਹਨਾਂ ਸਾਰਿਆਂ ਦੇ ਮੂਡ ਹੁੰਦੇ ਨੇ ਰਾਗਾਂ ਦੇ, ਕਿ ਰਾਗ ਨੂੰ ਗਾਉਣਾ, ਇਹ ਐਕਚੁਅਲੀ ਜੋ ਸੰਗੀਤ ਜਿਹੜਾ ਬਣਿਆ ਕਿੱਥੋਂ ਬਣਿਆ, ਜਿਹੜੇ ਪੁਰਾਣੇ ਰਿਸ਼ੀ ਮੁਨੀ ਜਦੋਂ ਭਗਤੀ ਬੰਦਗੀ ਕਰਦੇ ਸੀ, ਉਦੋਂ ਜਿਹਨੂੰ ਆਪਾਂ ਅਨਹਦ ਨਾਦ ਕਹਿੰਦੇ ਹਾਂ, ਉਹ ਸੁਣਨਾ ਸ਼ੁਰੂ ਕੀਤਾ, ਉੱਥੋਂ ਮਿਊਜ਼ਿਕ ਸੰਗੀਤ ਪੈਦਾ ਹੋਇਆ। ਅਤੇ ਐਕਚੁਅਲੀ ਜਿਹੜਾ ਸੰਗੀਤ ਹੈ, ਸੰਗੀਤ ਕਹਿੰਦੇ ਨੇ ਵੀ ਉਹੀ ਗਵਈਆ ਚੰਗਾ ਜਿਹੜਾ ਰੱਬ ਦੇ ਗੁਣ ਗਾਏ ਨਾਲ, ਜਦੋਂ ਅਸੀਂ ਰੱਬ ਦੇ ਗੁਣ ਗਾਉਂਦੇ ਤਾਂ ਨਾਲ ਸੰਗੀਤ ਵੀ ਆਪਾਂ ਪਿਓਰ ਉਹਦੀ ਪ੍ਰੈਕਟਿਸ ਕਰਕੇ ਆਪਣੇ ਗਲੇ ਨੂੰ ਸਾਧ ਲੈਂਦੇ ਹਾਂ, ਫਿਰ ਉਹ ਚੀਜ਼ ਜਾ ਕੇ ਰੱਬ ਨੂੰ ਮਿਲਣ ਵਾਸਤੇ ਸਭ ਤੋਂ ਵੱਡੀ ਚੀਜ਼ ਗਾਇਕੀ ਹੈ, ਸੰਗੀਤ। ਅਤੇ ਕਲਯੁੱਗ ਵਿੱਚ ਵੈਸੇ ਵੀ ਆਪਾਂ ਸੁਣਦੇ ਹਾਂ ਗੁਰਦੁਆਰੇ, ਕਲਯੁੱਗ ਮੈਂ ਕੀਰਤਨ ਪ੍ਰਧਾਨ ਹਾਂ, ਜਿਹੜੇ ਕੀਰਤਨ ਕਰਦੇ ਵਿੱਚ ਰੱਬ ਦਾ ਨਾਮ ਲੈਂਦੇ ਨਾਲ ਸੰਗੀਤ ਜੁੜ ਜੇ, ਅਤੇ ਤੁਹਾਨੂੰ ਕੋਈ ਹੋਰ ਐਕਸਟਰਾ ਭਗਤੀ ਕਰਨ ਦੀ ਲੋੜ ਨਹੀਂ, ਤੁਸੀਂ ਸਿੱਧਾ ਰੱਬ ਨਾਲ ਜੁੜ ਸਕਦੇ ਹੋ। ਅਤੇ ਮੈਂ ਤੁਹਾਨੂੰ ਦੇਸ਼ ਰਾਗ ਦਾ ਥੋੜ੍ਹਾ ਜਿਹਾ ਸੁਣਾਵਾਂਗਾ।
ਹਾਂਜੀ।
ਸ ਨੀ ਸਾਰੇ ਮਾ ਪਾਣੀ ਪਾਣੀ ਸਰ ਨੀ ਮਾਰੇ ਰੇ ਗਾ ਮਾ ਗਾ ਰੇ ਗਾ ਰਜਨੀ ਸਰੇ ਮਾ ਪਾਣੀ ਸਾ ਨੀ ਸਰੇ ਰੇ ਮਾ ਮਾ ਪਾਪਾ ਨੀ ਨੀ ਸਾ ਨੀ ਸਰੇ ਰੇ ਰੇ ਮਾ ਮਾ ਪਾਪਾ ਨੀ 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 ਸਾ ਨੀ ਸਾ ਨੇ ਰੇ ਨੀ ਸਾ ਵੇ ਮਾਇਆ ਤੇਰੇ ਵੇਖਣ ਨੂੰ ਚੁੱਕ ਚਰਖਾ ਗਲੀ ਦੇ ਵਿੱਚ ਡਾਵਾਂ ਵੇ ਮਾਇਆ ਤੇਰੇ ਵੇਖਣ ਨੂੰ ਚੁੱਕ ਚਰਖਾ ਗਲੀ ਦੇ ਵਿੱਚ ਡਾਵਾਂ ਵੇ ਮਾਇਆ ਤੇਰੇ ਵੇਖਣ ਨੂੰ
ਸਭ
ਤੋਂ ਵੱਧ ਮੈਂ ਪਲੇ ਕੀਤਾ ਹਾਰਮੋਨੀਅਮ ਪਲੇ ਕਰਦਾ ਹਾਂ, ਅਤੇ ਜਾਂ ਮੈਨੂੰ ਤਾਣ ਪੁਰੇ ਦੇ ਨਾਲ ਗਾਉਣਾ ਪਸੰਦ ਹੈ। ਤਬਲਾ ਮੈਂ ਸਿੱਖਿਆ ਨਹੀਂ ਸੀ ਕਿਤੋਂ, ਜਦੋਂ ਮੈਂ ਸਿੱਖਣ ਜਾਂਦਾ ਹੁੰਦਾ ਸੀ, ਜਿਸ ਤਰ੍ਹਾਂ ਕਲਾਸ 3 to 7 ਲੱਗਦੀ ਸੀ ਸ਼ਾਮੀ ਸਕੂਲ ਤੋਂ ਆ ਕੇ, ਅਤੇ ਉਸਤਾਦ ਜੀ ਸਭ ਤੋਂ ਲਾਸਟ ਮੈਨੂੰ ਵਾਰੀ ਦਿੰਦੇ ਹੁੰਦੇ ਸੀ, ਕਹਿੰਦੇ ਵੀ ਸਾਰਿਆਂ ਦਾ ਸੁਣੋ ਵੀ ਕਿੱਦਾਂ ਗਾਉਂਦੇ ਨੇ, ਫਿਰ ਉਹ ਫਿਰ ਜ਼ਿਆਦਾ ਗਾਇਕੀ ਹੁੰਦੀ ਬੰਦੇ ਨੂੰ। ਉੱਥੇ ਮੈਂ ਦੇਖ ਕੇ 5-7 ਸਾਲ ਲੱਗੇ, ਤਬਲਾ ਵੀ ਮੈਂ ਸਿੱਖ ਲਿਆ ਇੱਦਾਂ ਨਾਲ ਹੀ, ਕਾਲਜ 'ਚ ਮੈਂ ਸਿਤਾਰ ਵਜਾ ਲਈ, ਅਤੇ ਉਸ ਤੋਂ ਬਾਅਦ ਜੋ ਮਿਊਜ਼ਿਕ ਸਟੂਡੀਓ ਵਾਲੇ ਪਾਸੇ ਥੋੜ੍ਹਾ ਆਇਆ, ਉਹ ਵੀ ਦੇਖ ਕੇ ਜਾਂ ਥੋੜ੍ਹਾ ਬਹੁਤ ਸਿੱਖਿਆ, ਫਿਰ ਉਸ ਤੋਂ ਬਾਅਦ ਥੋੜ੍ਹੀ ਗਿਟਾਰ ਵਜਾ ਲੈਂਦੇ, ਥੋੜ੍ਹਾ ਪਿਆਨੋ ਵੀ ਪਲੇ ਕਰ ਲੈਂਦੇ, ਪਰ ਹਾਰਮੋਨੀਅਮ ਮੇਰਾ ਮੇਨ ਹੈ
ਬੇਸ। ਸੋ ਜਦੋਂ ਰਿਆਜ਼ ਕਰਨਾ ਹੁੰਦਾ ਤਾਂ ਫਿਰ ਹਾਰਮੋਨੀਅਮ ਤੇ
ਹਾਰਮੋਨੀਅਮ ਜਾਂ ਤਾਣ ਪੁਰੇ ਨਾਲ ਰਿਆਜ਼ ਕਰਨਾ। ਹਾਂਜੀ, ਤਾਣ ਪੁਰੇ ਨਾਲ ਸੁਰ ਪੱਕਾ ਹੁੰਦਾ ਹੈ।
ਓਕੇ
ਜੀ
ਜੀ। ਸੋ ਅੱਗੇ ਕੀ ਪਲਾਨਸ ਨੇ, ਕੀ ਚਾਹੁੰਦੇ ਹੋ ਜ਼ਿੰਦਗੀ ਤੋਂ, ਕੀ ਚਾਹੁੰਦੇ ਹੋ ਅੱਗੇ
ਜ਼ਿੰਦਗੀ 'ਚ? ਇਹੀ ਹੈ ਕਿ ਕੁਛ ਵੱਡਾ ਕਰਨਾ ਸੋਚਿਆ, ਬਹੁਤ ਵੱਡਾ, ਅਜੇ ਆਪ ਨੂੰ ਨਹੀਂ ਪਤਾ ਵੀ ਕੀ ਕਰਨਾ, ਪਰ ਬਹੁਤ ਜ਼ਿਆਦਾ ਵੱਡਾ ਸੰਗੀਤ ਦੇ ਵਿੱਚ ਹੀ, ਵੱਡੇ ਕੌਨਸਰਟ ਲਾਉਣੇ ਜਾਂ ਆਪਣੀ ਗਾਇਕੀ ਨੂੰ ਵਧੀਆ ਤਰੀਕੇ ਨਾਲ ਪੇਸ਼ ਕਰਨਾ। ਇੰਨੇ ਸਾਲ ਹੋ ਗਏ, 20-22 ਸਾਲ ਹੋ ਗਏ ਸਿੱਖਦੇ ਆ, ਅਤੇ ਮੈਂ ਚਾਹੁੰਦਾ ਮੇਰੀ ਆਵਾਜ਼ ਦੁਨੀਆ ਤੱਕ ਪਹੁੰਚੇ, ਅਤੇ ਮੈਂ ਵੀ ਉਹ ਚੀਜ਼ ਨੂੰ ਸਾਰੀ ਦੁਨੀਆ 'ਚ ਗਾਉਣਾ ਚਾਹੁੰਦਾ, ਸਾਰਿਆਂ ਸਾਹਮਣੇ ਆਪਣੀ ਆਵਾਜ਼ ਨੂੰ ਮੈਂ ਰੱਖਣਾ ਚਾਹੁੰਦਾ, ਵੱਡੇ ਕੌਨਸਰਟ ਵਗੈਰਾ ਕਰਨੇ, ਇਹ ਸਾਰੀਆਂ ਚੀਜ਼ਾਂ ਮੈਂ ਕਰਨਾ ਚਾਹੁੰਦਾ।
ਜੀ, ਇੰਨੇ ਟ੍ਰੇਨਡ ਤੁਸੀਂ ਹੋ ਹਰ ਇੱਕ ਸਾਜ਼ ਦੇ ਵਿੱਚ, ਸਿੰਗਿੰਗ ਦੇ ਵਿੱਚ, ਤੇ ਆਸ ਕਰਦੇ ਹਾਂ ਕਿ ਇਹ ਜੋ ਤੁਸੀਂ ਮਕਾਮ ਹੈ ਜ਼ਰੂਰ ਹਾਸਲ ਕਰੋ।
ਜੀ ਜੀ, ਧੰਨਵਾਦ ਭਾਜੀ, ਬਹੁਤ ਬਹੁਤ।
ਸੋ ਜਸ਼ਨ, ਤੁਹਾਡੇ ਕੀ ਪਲਾਨਸ ਨੇ?
ਮੇਰੇ ਪਲਾਨਸ
ਜਾਂ ਟਾਰਗੇਟ ਕੀ ਹੈ?
ਟਾਰਗੇਟ ਕੀ? ਆਈ ਥਿੰਕ ਬਲਜੀਤ ਜੀ ਹੋਣਾ ਵਾਂਗ ਮੇਰਾ ਵੀ ਸਿਮਿਲਰ ਹੈ, ਤੇ ਆਈ ਥਿੰਕ ਲੌਂਗ ਟਾਈਮ ਇਹੀ ਪਲਾਨ ਹੈ ਕਿ ਥੋੜ੍ਹਾ ਕੋਈ ਸੇਵਾ ਹੋ ਜਾਏ ਕਿਸੇ ਦੀ, ਚਾਹੇ ਮਿਊਜ਼ਿਕ ਰਾਹੀਂ ਹੋ ਜਾਏ, ਚਾਹੇ ਸਟੋਰੀ ਟੈਲਿੰਗ ਰਾਹੀਂ ਹੋ ਜਾਏ। ਸੋ ਮੇਰਾ ਥੋੜ੍ਹਾ ਜਿਹਾ ਸਪਿਰਿਚੁਅਲ ਵਾਲਾ ਹਿਸਾਬ ਕਿਤਾਬ ਰਹਿੰਦਾ, ਜਦੋਂ ਚੀਜ਼ਾਂ ਨੂੰ ਲੈ ਕੇ ਥੋੜ੍ਹਾ ਨਜ਼ਰੀਆ ਉਸ ਤਰ੍ਹਾਂ ਦਾ ਹੈ। ਅਤੇ ਇਸ ਤੋਂ ਇਲਾਵਾ ਮੈਂ ਇੱਕ ਦੋਸਤਿਲਰੀ ਕਰਕੇ ਇੱਕ ਛੋਟਾ ਜਿਹਾ ਇਵੈਂਟ ਗਰੁੱਪ ਹੈ, ਉਹ ਚਲਾਉਂਦੇ ਹਾਂ। ਉਹਦੇ 'ਚ ਵੀ ਇਹੀ ਮਕਸਦ ਹੈ ਕਿ ਲੋਨਲੀਨੈਸ ਅੱਜ ਕੱਲ੍ਹ ਬਹੁਤ ਵੱਧ ਗਈ ਹੈ, ਉਹਨਾਂ ਚੀਜ਼ਾਂ ਨੂੰ ਦੂਰ ਕਰਨ ਲਈ ਕੋਈ ਪੋਇਟਰੀ ਹੋ ਜਾਏ, ਕੋਈ ਸਟੋਰੀ ਟੈਲਿੰਗ ਹੋ ਜਾਏ, ਇਸੇ ਕਰਕੇ ਉਡਾਨ ਬਹੁਤ ਦਿਲ ਦੇ ਕਰੀਬ ਹੈ, ਕਿਉਂਕਿ ਉਹ ਸੇਮ ਚੀਜ਼ ਕਰ ਰਹੇ ਨੇ। ਸੋ ਆਈ ਥਿੰਕ ਇਹੀ ਹੈ ਅੱਗੇ ਵੀ ਕਿ ਸਟੋਰੀ ਟੈਲਿੰਗ ਕਰਦੀ ਜਾਵਾਂ, ਲੋਕਾਂ ਨੂੰ ਜਿਹੜੀਆਂ ਫੀਲਿੰਗਸ ਆ ਉਹ ਮਹਿਸੂਸ ਹੋਣ, ਉਹਨਾਂ ਨੂੰ ਥੋੜ੍ਹਾ ਜਿਹਾ ਸਕੂਨ ਮਿਲੇ ਕਦੇ ਕਦੇ। ਸੋ ਸਿੰਗਿੰਗ 'ਚ ਵੀ ਇਹੀ ਹੈ ਮੇਰਾ ਆਈ ਥਿੰਕ ਏਮ।
ਸੋ ਆਪਣਾ ਕੁਝ ਲਿਖਿਆ ਹੋਇਆ ਜ਼ਰੂਰ ਸੁਣਾਓ ਹੁਣ। ਹਾਂਜੀ,
ਇਹ ਮੈਂ ਲਿਖਿਆ ਸੀਗਾ ਅੰਮ੍ਰਿਤਾ ਪ੍ਰੀਤਮ ਜੀ ਦੀ ਸਟੋਰੀ ਤੋਂ ਹੀ ਪ੍ਰਭਾਵਿਤ ਹੋ ਕੇ ਲਿਖਿਆ ਸੀਗਾ, ਬਟ ਉਹਨੂੰ ਥੋੜ੍ਹਾ ਜਿਹਾ ਅੱਜ ਦੇ ਸਮੇਂ 'ਚ ਵੀ ਢਾਲ ਦਿੱਤਾ ਸੀਗਾ। ਲਿਖਿਆ ਉਹਦਾ ਜਿਹੜਾ ਟਾਈਟਲ ਹੈਗਾ ਕਕਨੂਸ, ਕਕਨੂਸ ਮੀਨਸ ਫੀਨਿਕਸ।
ਹਾਂਜੀ,
ਅਤੇ ਕਿਉਂਕਿ ਉਹ ਆਪਣੇ ਉਹਦਾ ਜਿਹੜਾ ਮੇਨ ਥੀਮ ਹੈਗਾ ਆ ਕਕਨੂਸ ਬਰਡ ਦਾ ਨਾਮ ਹੈ ਕਿ ਉਹ ਰੀਬਰਥ ਬਾਰ ਬਾਰ ਹੁੰਦੀ ਹੈ ਆਪਣੀ ਹੀ ਸਵਾਹ ਤੋਂ, ਆਪਣੇ ਹੀ ਐਸ਼ਿਸ ਤੋਂ, ਦੈਟ ਰੀਬਰਥ ਹੈਪਨਸ ਅਗੇਨ ਐਂਡ ਅਗੇਨ। ਸੋ ਉਹਨੂੰ ਮੈਂ ਥੋੜ੍ਹਾ ਜਿਹਾ ਸਿੰਬਲਾਈਜ਼ ਕੀਤਾ ਸੀਗਾ ਕੁੜੀਆਂ ਵਾਸਤੇ ਕਿ ਜਿਵੇਂ ਕੁੜੀਆਂ ਹਮੇਸ਼ਾ ਇੱਕ ਲਾਈਫ ਤੋਂ ਲੈ ਦੂਸਰੀ ਲਾਈਫ, ਜਿਵੇਂ ਉਹਨਾਂ ਦਾ ਜਨਮ ਹੁੰਦਾ ਹੈ, ਫਿਰ ਉਹਨਾਂ ਦਾ ਵਿਆਹ ਹੁੰਦਾ ਹੈ, ਆਪਣੀ ਇੱਕ ਪਹਿਚਾਣ ਮਿਟਾ ਕੇ ਦੂਸਰੀ ਪਹਿਚਾਣ, ਫਿਰ ਤੀਸਰੀ ਪਹਿਚਾਣ, ਸੱਸ ਬਣ ਜਾਓ, ਫਿਰ ਸਾਰੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਮਾਂ। ਸੋ ਉਹਨਾਂ ਨੂੰ ਲੈ ਕੇ ਬਣਾਇਆ ਸੀਗਾ। ਜਨਮ ਤੋਂ ਹੀ ਕਰਤੀ ਕਰਾਰ ਮੈਂ ਮਨਹੂਸ ਹਾਂ, ਕੋਖ ਹੋਵੇ ਸੁੰਨੀ ਬਿਨ ਬਹਾਰ ਮੈਂ ਮਨਹੂਸ ਹਾਂ, ਹੋਇਆ ਕਿਸਮਤ ਦਾ ਵਾਰ ਲੁੱਟਿਆ ਸੁਹਾਗ ਮੈਂ ਮਨਹੂਸ ਹਾਂ, ਚੜ੍ਹਦੀ ਜਵਾਨੀ ਜਾਂ ਅੱਲੜ ਵਿਹਾਰ ਮੈਂ ਮਹਿਫੂਜ਼ ਹਾਂ, ਬਾਹਰ ਤੇ ਕੀ ਆਪਣੇ ਹੀ ਘਰ ਬਾਰ ਮੈਂ ਮਹਿਫੂਜ਼ ਹਾਂ, ਨਜ਼ਰ ਤੁਹਾਡੀ ਨਾ ਹੋਵੇ ਸ਼ਰਮਸਾਰ ਤੇ ਮੈਂ ਮਨਹੂਸ ਹਾਂ, ਹਰ ਮੈਦਾਨ ਹੈ ਫਤਿਹ ਅੱਜ ਸਭ ਨੂੰ ਰਾਹ ਦਿਖਾਉਂਦੀ ਫਾਨੂਸ ਹਾਂ, ਮਨਹੂਸ ਕਹਿਣ ਵਾਲਿਓ ਦਿਲ ਦੇ ਜ਼ਖਮ ਰਹਿ ਜਾਣਗੇ ਖੁੱਲੇ, ਹਰ ਜ਼ਖਮ ਮਿਟਾਉਣ ਵਾਲੀ ਮਰਹਮ ਲਗਾਉਣ ਵਾਲੀ ਦਿਲ ਨੂੰ ਸਾਂ, ਹਰ ਘਰ ਹਰ ਬਹਾਰ ਮੇਰੇ ਬਿਨਾਂ ਹੈ ਬੰਜਰ, ਚਾਹੇ ਮੌਜੂਦ ਹੋਣ ਗੁਲਦਸਤੇ ਹਜ਼ਾਰ ਖੁਸ਼ਬੂ ਬਿਖੇਰਨ ਵਾਲੀ ਖੁਸ਼ਨੂਸ ਹਾਂ, ਬਣ ਨਹੀਂ ਸਕਦੇ ਪਿੰਜਰੇ ਚ ਮੈਨੂੰ, ਨੰਨੀ ਜਿਹੀ ਚਿੜੀਆ ਨਹੀਂ ਨਾ ਹੀ ਹਾਂ ਲਾਚਾਰ ਮੈਂ ਕਕਨੂਸ ਹਾਂ, ਜਲਾਉਂਦੇ ਰਹੋਗੇ ਜਾਣਦੀਆਂ ਪਰ ਮੇਰਾ ਅੰਤ ਨਹੀਂ ਆਰੰਭ ਹੈ ਰਾਖ ਮੈਂ ਕਕਨੂਸ ਹਾਂ। ਕਹਾਣੀ ਕੀ ਹੈ ਸਿਰਫ ਅੰਮ੍ਰਿਤਾ ਦੀ ਹੈ, ਹਰ ਜਸ਼ਨ ਹਰ ਹੌਲੀ ਹਰ ਕਿਰਨ ਫਿਰਦੌਸ ਚ ਮੌਜੂਦ ਹਾਂ, ਸੁਣ ਮੇਰੀ ਗੱਲ ਮੈਂ ਕੋਈ ਲਾਜ਼ਾਰ ਨੰਨੀ ਚਿੜੀਆ ਨਹੀਂ ਮੈਂ ਕਕਨੂਸ ਹਾਂ।
ਬਹੁਤ ਕਮਾਲ, ਹਾਸ ਕਰਦੇ ਹਾਂ ਕਿ ਇੱਦਾਂ ਹੀ ਤੁਸੀਂ ਹੋਰ ਕਮਾਲ ਦਾ ਲਿਖਦੇ ਰਹੋ ਤੇ ਤੁਹਾਨੂੰ ਬਹੁਤ ਸੋਹਣੀਆਂ ਸੋਹਣੀਆਂ ਸਟੇਜਸ ਮਿਲਣ ਤੇ ਆਪਣਾ ਜੋ ਆਰਟ ਹੈ ਤੁਸੀਂ ਹਰ ਜਗ੍ਹਾ ਤੱਕ ਪਹੁੰਚਾ ਸਕੋ। ਸੋ ਸੇਮ ਵਿਦ ਯੂ ਬਲਜੀਤ ਭਾਜੀ
ਜੀ ਜੀ,
ਕਿਉਂਕਿ ਸਮਾਂ ਸਾਡੇ ਕੋਲ ਨਹੀਂ ਹੈ, ਸੋ ਜਾਂਦਿਆਂ ਦੇ ਕੋਈ ਦੋ ਦੋ ਲਾਈਨਾਂ ਹੋ ਜਾਣ ਫਿਰ
ਜੀ। ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ ਬੈਗੀ ਦੂਰ ਕਿਤੇ ਆਲਣਾ ਬਣਾ ਕੇ, ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ ਬੈਗੀ ਦੂਰ ਕਿਤੇ ਆਲਣਾ ਬਣਾ ਕੇ, ਵੱਡਿਆਂ ਸ਼ਿਕਾਰੀਆਂ ਨੇ ਮੋੜਿਆ ਹੈ, ਵੱਡਿਆਂ ਸ਼ਿਕਾਰੀਆਂ ਨੇ ਮੋੜਿਆ, ਵੱਡਿਆਂ ਸ਼ਿਕਾਰੀਆਂ ਨੇ ਮੋਲਿਆ ਤੈਨੂੰ ਮੋਤੀਆਂ ਦੀ ਚੋਗ ਚੁਗਾ ਕੇ, ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ ਬੈਗੀ ਦੂਰ ਕਿਤੇ ਆਲਣਾ ਬਣਾ ਕੇ।
ਵਾਹ ਜੀ, ਕੀ ਬਾਤ ਹੈ,
ਕੀ ਬਾਤ ਹੈ
ਜੀ। ਜੇਕੇ
ਜਦੋਂ ਕੋਈ ਬਾਗ ਵੇਖੇਗਾ ਖਿੜੇ ਹੋਏ ਫੁੱਲ ਵੇਖੇਗਾ, ਮੈਂ ਹੱਸਦੀ ਨਜ਼ਰ ਆਵਾਂਗੀ ਤੂੰ ਮੇਰੇ ਬੁੱਲ ਵੇਖੇਗਾ, ਮੈਂ ਹੱਸਦੀ ਨਜ਼ਰ ਆਵਾਂਗੀ ਤੂੰ ਮੇਰੇ ਬੁੱਲ ਵੇਖੇਗਾ, ਮੈਂ ਤੈਨੂੰ ਯਾਦ ਆਵਾਂਗੀ ਯਾਦ ਆਵਾਂਗੀ ਤੈਨੂੰ ਯਾਦ ਆਵਾਂਗੀ।
ਸੋ ਆਸ ਕਰਦੇ ਹਾਂ ਕਿ ਇੱਦਾਂ ਹੀ ਤੁਸੀਂ ਗਾਉਂਦੇ ਰਹੋ ਤੇ ਇੱਦਾਂ ਹੀ ਬਹੁਤ ਵਧੀਆ ਵਧੀਆ ਸਟੇਜਸ ਤੱਕ ਪਹੁੰਚਦੇ ਰਹੋ। ਜਾਂਦਿਆਂ ਦੇ ਸਾਡੇ ਸਰੋਤਿਆਂ ਵਾਸਤੇ ਕੋਈ ਸੁਨੇਹਾ ਤੁਹਾਡੇ ਦੋਨਾਂ ਵੱਲੋਂ?
ਜੀ, ਅਸੀਂ ਸਾਰਿਆਂ ਨੂੰ ਇਹ ਰਿਕੁਐਸਟ ਕਰਾਂਗੇ ਵੀ ਜ਼ਰੂਰ 29 ਨਵੰਬਰ ਨੂੰ ਇੱਥੇ ਜਿੱਥੇ ਸ਼ੋਅ ਹੋ ਰਿਹਾ
ਸਟੋਰੀ ਹਾਲ
ਤੇ ਉੱਥੇ ਜ਼ਰੂਰ ਸਾਰੇ ਪਹੁੰਚੋ ਤੇ ਮੈਂ ਚਾਹੁੰਦਾ ਸਾਰੇ ਜਿੰਨੇ ਸਾਡੇ ਆਰਟਿਸਟ ਸਾਰੇ ਸੁਰੀਲੇ ਨੇ ਸਟੋਰੀ ਟੈਲਰ ਸਾਰੇ ਬਹੁਤ ਬਾ ਕਮਾਲ ਨੇ, ਸਾਰਿਆਂ ਨੂੰ ਸੁਣੋ,
ਤੁਹਾਡਾ ਇੰਤਜ਼ਾਰ ਰਹੇਗਾ।
ਜੀ ਜੀ ਜੀ,
ਇੱਦਾਂ ਦਾ ਸੋਹਣਾ ਮਿਊਜ਼ਿਕ ਅਤੇ ਸੋਹਣੇ ਆਰਟ ਨੂੰ ਤੁਸੀਂ ਵੀ ਸਪੋਰਟ ਕਰਦੇ ਰਹੋ। ਸਵਾਸ ਕਰਦੇ ਹਾਂ ਕਿ ਗੱਲਾਂ ਬਾਤਾਂ, ਇਹ ਗਾਣੇ, ਇਹ ਕਹਾਣੀਆਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ। ਹੁਣ ਲੈਂਦੇ ਹਾਂ ਇਜਾਜ਼ਤ, ਜੁੜੇ ਰਹੋ ਤੇ ਸੁਣਦੇ ਰਹੋ ਐਸਪੀਐਸ ਪੰਜਾਬੀ। ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।